ਅਕਾਲੀ ਜੋਤ ਦੇ ਦਰਸ਼ਨ। ਪਰ ਮੈਨੂੰ ਹੁਣ ਇਸ ਆਸ਼ਾ ਤੋਂ ਵੀ ਨਿਰਾਸ਼ਤਾ ਹੋ ਗਈ ਕਿ ਮੇਰੇ ਭਾਗ ਕਿੱਥੇ ਜੋ ਐਸੇ ਉੱਚ ਦਰਸ਼ਨਾਂ ਦਾ ਪਾਤਰ ਬਣ ਸਕਾਂ। ਮੈਂ ਅਤ ਨਿੰਮੋ ਝਾਣਾ ਜਿਹਾ ਹੋ ਗਿਆ। ਪਰ ਇਸ ਨਿਰਾਸ਼ਤਾ ਵਿਚ ਵੀ ਅਜਾਪਾ ਜਾਪ ਜਿਉਂ ਦਾ ਤਿਉਂ ਜੋਰਾਂ ਤੋਰਾਂ ਵਿਚ ਛਿੜਿਆ ਰਿਹਾ। ਪਰ ਮੇਰੇ ਇਸ ਦਾਅਵੇ ਦਾ ਲੱਕ ਟੁੱਟ ਗਿਆ ਕਿ ਇਸੇ ਰਾਤ ਅੰਦਰ ਦਰਸ਼ਨ ਪਰਸ ਲੈਣੇ ਹਨ। ਜਦ ਮੇਰੇ ਇਸ ਆਸ ਦਾਅਵੇ ਦਾ ਲੱਕ ਟੁੱਟਾ ਤਾਂ ਮੇਰੇ ਅਚਲ ਆਸਣ ਦਾ ਚੌਕੜਾ ਵੀ ਟੁੱਟ ਗਿਆ। ਮੈਂ ਸਿੱਧਾ ਸਤੋਰ ਨਿਸਲ ਹੋ ਕੇ ਲੰਮਾ ਪੈ ਗਿਆ। ਪਰ ਜਿਹਬਾ ਕਰਕੇ ਜਾਪ ਉਵੇਂ ਜਿਵੇਂ ਹੀ ਹੋ ਰਿਹਾ ਸੀ ਤੇ ਹੱਥ ਉੱਚਾ ਕਰਕੇ ਮਾਲਾ ਦਾ ਅਖੰਡ ਚੱਕਰ ਉਸ ਤੋਂ ਵੀ ਅਧਿਕ ਚੱਲ ਰਿਹਾ ਸੀ। ਹੋਰ ਸਭ ਕਾਰ ਤਾਂ ਉਵੇਂ ਜਿਵੇਂ ਚੱਲ ਰਹੀ ਸੀ। ਬਿਰਤੀ ਵਿਚ ਵੀ ਰੰਚਕ ਮਾਤਰ ਘਾਟਾ ਨਹੀਂ ਸੀ, ਕੇਵਲ ਆਸਾਂ ਤੇ ਉਤਸ਼ਾਹਾਂ ਦਾ ਫੁਰਨਾ ਨਹੀਂ ਸੀ। ਇਸ ਨਿਮਰਤਾ ਵਾਲੀ ਨਿਸਲ ਪਰ ਸਾਵਧਾਨਤਾ ਦੀ ਹਾਲਤ ਵਿਚ ਥੋੜੇ ਹੀ ਚੱਕਰ ਫਿਰੇ ਹੋਣਗੇ ਕਿ ਚਾਣਚੱਕ ਅਚਿੰਤਾ ਹੀ ਮੇਰੇ ਘੱਟ ਅੰਦਰ ਜੋਤ ਦਾ ਪ੍ਰਕਾਸ਼ ਆਣ ਲਿਸ਼ਕਿਆ। ਜਦੋਂ ਹੀ ਮੈਂ ਆਪਣੇ ਅੰਦਰ ਠੰਡਾ ਠਾਰ ਚਾਨਣਾ ਝਲਕਦਾ ਡਲਕਦਾ ਪੇਖਿਆ ਤੇ ਸੰਘੋ ਪਾਂਗ ਪੇਖਿਆ ਤਾਂ ਮੈਥੋਂ ਝਾਲ ਝੱਲੀ ਨਾ ਗਈ। ਮੇਰੀਆਂ ਕਿਲਕਾਰੀਆਂ, ਮੇਰੀਆਂ ਚੀਕਾਂ ਨਿਕਲ ਚੱਲੀਆਂ। ਮੈਂ ਹੌਲਾ ਫੁੱਲ ਵਰਗਾ ਹੋ ਗਿਆ। ਅਚਰਜ ਸਵਾਦ ਦਰ ਅਕਹਿ ਅਸਹਿ ਮਿਠਾਸ ਦੀ ਦਮਕ ਵਾਲਾ ਪ੍ਰਕਾਸ਼ ਦੁੱਧ ਸੂਪੀ ਚਿਲਮਲਕਾਰ ਜਦ ਮੈਂ ਦੂਜੀ ਵਾਰੀ ਝਾਤੀ ਮਾਰ ਕੇ ਅੰਤਰ ਬਾਹਰ ਸਾਰੀ ਕੋਠੀ ਦੇ ਅੰਦਰ ਪਸਰਿਆ ਹੋਇਆ ਦੇਖਿਆ, ਮੇਰੀਆਂ ਅੱਖਾਂ ਮਿਚ ਗਈਆਂ। ਜਿਉਂ ਉਬੜਿਆ ਉਬੜ ਕੇ ਛੱਤ ਨਾਲ ਜਾ ਲੱਗਿਆ। ਮੇਰੇ ਹੱਥ ਜੁੜ ਗਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਅਜਰ ਨੂੰ ਤੂੰ ਆਪੇ ਹੀ ਜਰਾ, ਮੇਥੋਂ ਜਰਿਆ ਨਹੀਂ ਜਾਂਦਾ। ਇਕ ਅੱਖ ਦੇ ਫੋਰ ਵਿਚ ਮੈਂ ਮਲਕ ਦੇ ਕੇ ਫਰਸ਼ ਤੇ ਆਣ ਟਿਕਿਆ। ਇਕ ਫੁੱਲ ਦੀ ਸੱਟ ਫਿੱਟ ਨਹੀਂ ਲੱਗੀ, ਝੂਲਣੇ ਤੇ ਝੂਲਦਾ ਹੀ ਉਪਰ ਜਾ ਚੜਿਆ ਅਤੇ ਹਲੋਰਿਆਂ ਦੀ ਬੁੱਕਲ ਲੋਰੀ ਵਿਚ ਹੇਠ ਆਣ ਉਤਰਿਆ। ਮੈਨੂੰ ਹੁਣ ਕੀ ਦਿਸੇ ਕਿ ਮੇਰਾ ਸਰੀਰ ਹੁਣ ਇਕ ਸੇਜਾ ਦੈਬ ਜੋਤ ਸੂਪੀ ਜਗਮਗੰਤੀ ਸੇਜ ਬਣਿਆ ਹੋਇਆ ਹੈ ਅਤੇ ਸੇਜ ਦੇ ਉਪਰ ਮਹਾਪ੍ਰਬਲ ਪ੍ਰਕਾਸ਼ ਸਰੂਪ ਅਚਲ ਆਨੰਦ ਸਰੂਪ ਭੋਗ ਕਰ ਰਿਹਾ ਹੈ, ਜਿਸ ਦਾ ਸਵਾਦ ਮੈਥੋਂ ਝੱਲਿਆ ਨਾ ਜਾਵੇ ਪਰ ਛੱਡਿਆ ਵੀ ਨਾ ਜਾਵੇ। ਮੇਰੀਆਂ ਅੱਖਾਂ ਭਾਵੇਂ ਮੀਚੀਆਂ ਹੋਈਆਂ ਸਨ ਪਰ ਪ੍ਰਕਾਸ਼ ਮਹਾਂਜੋਤੀ ਸਰੂਪ ਦਾ ਮੈਨੂੰ ਸਾਕਸ਼ਾਤ ਮੇਰੇ ਅੰਦਰ ਬਾਹਰ ਦਿਸੇ। ਮੇਰੇ ਇਨ੍ਹਾਂ ਦੋ ਨੈਣਾਂ ਤੋਂ ਬਿਨਾਂ ਮੈਨੂੰ ਹੋਰ ਅੰਦਰੀਬੀ ਦਿਵ ਲੋਇਣ ਅਚਰਜ ਦਿਵ ਦ੍ਰਿਸ਼ਟੀ ਵਾਲੇ ਲੱਗ ਗਏ। ਇਹ ਅਲੌਕਿਕ ਕੌਤਕ ਮੈਥੋਂ ਸਹਾਰਿਆ ਨਾ ਜਾਵੇ। ਮੈਂ ਜਾਪ ਬੰਦ ਕਰਨ ਦੀ ਬਥੇਰੀ ਕੋਸ਼ਿਸ਼ ਕਰਾਂ ਕਿ ਮਤਾ ਇਸ ਦੇ ਬੰਦ ਕਰੇ ਤੇ ਮੈਨੂੰ ਕੁਝ ਜਰਾ ਕੁ ਸਹਾਰਾ ਆਵੇ, ਪਰ ਕਿੱਥੋਂ। ਹੁਣ ਉਹ ਜਾਪ ਵੀ ਦੈਬ ਆਤਮੀ ਸੁਤੇ ਅਭਿਆਸ ਬਣ ਗਿਆ। ਰੋਕਿਆ ਹੋਇਆ ਰੁਕੇ ਹੀ ਨਾ, ਸਵਾਸਾਂ ਦਾ ਜ਼ੋਰ, ਚਮਤਕਾਰੀ ਹੁਲਾਰਿਆਂ ਵਾਲਾ ਆਨੰਦ ਰਹੱਸੀ ਅਭਿਆਸ ਅਜਬ ਰੰਗਾਂ ਤੇ ਤਰੰਗਾਂ ਵਿਚ ਤੁਰਿਆ ਹੋਇਆ ਸੀ। ਜਿਉਂ ਜਿਉਂ ਮੈਂ ਉਸ ਵੱਲ ਧਿਆਨ ਬ੍ਰਿਤ ਹੋਵਾਂ ਤਿਉਂ ਤਿਉਂ ਪਰਮ ਵਿਸਮਾਦ ਵਿਚ ਸਮਾਉਂਦਾ ਜਾਵਾਂ। ਮੇਰਾ ਹਿਰਦਾ ਕਮਲ ਖਿੜਿਆ ਪਿਆ ਤੇ ਪ੍ਰਕਾਸ਼ ਨਾਲ ਨੂਰੋ ਨੂਰ, ਹਲਕਾਪਨ ਇਹੋ ਜਿਹਾ ਕਿ ਉੱਡ ਉੱਡ ਜਾਵਾਂ, ਮਸਾਂ ਰੋਕ ਰੁਕ ਰੱਖਾਂ, ਬੇਨਤੀਆਂ ਕਰ ਕਰ ਅਤੇ ਬੇਨਤੀ ਦੇ ਸ਼ਬਦ ਪੜ ਪੜ ਆਨੰਦੀ ਗਿਆਨ ਪ੍ਰਕਾਸ਼ ਰਾਓ ਰੁਝਾਵਾਂ ਤੇ ਮਨਾਵਾਂ। ਝਾਲੂ ਰਿਸਾਲੂ ਕੰਤੜੇ ਨੂੰ ਸਵਾਰ ਸਵਾਰ ਕੇ ਸੇਜਾਂ ਤੇ ਸੰਭਾਲਾਂ। ਮੈਨੂੰ ਕੀ ਪਤਾ ਸੀ ਕਿ ਰਸ ਰਸੀ ਜਿਹੜਾ ਪਿਰ ਇਉਂ ਚੱਲ ਕੇ ਘਰ ਆਵੇਗਾ। ਮੈਂ ਸਮਝਦਾ ਸੀ ਕਿ ਇਸ ਕੋਠੇ ਰੂਪੀ ਘਰ ਵਿਖੇ ਜਿੱਥੇ ਮੈਂ ਬੈਠਾ ਅਭਿਆਸ ਕਰਦਾ ਸੀ ਕਿਤੋਂ ਅਗੰਮ ਤੋਂ ਉਤਰ ਕੇ ਬਾਹਰੋਂ ਦੀ ਆ ਕੇ ਮੈਨੂੰ ਮਿਲੂ। ਪਰ ਮੈਂ ਕੀ ਜਾਣਦਾ ਸੀ ਕਿ ਮੇਰਾ ਚੋਜੀ ਪਿਆਰਾ ਸ਼ੋ ਕੋਈ ਅਗਾਧ ਕਲਾ ਵਾਲਾ ਕੌਤਕ ਵਰਤਾ ਕੇ ਮੇਰੇ ਘੱਟ ਰੂਪ ਅੰਦਰ ਅੰਗਣ ਮਲ ਕੇ ਮੇਰੀ ਸੇਜਾ ਉੱਤੇ ਆਣ ਬੈਠੇਗਾ। ਆਹ, ਅੱਜ ਮੇਰੇ ਹੱਬੇ ਟੋਲ ਸੁਹਾਵਣੇ ਹੋ ਗਏ। ਪ੍ਰਕਾਸ਼ ਉਜਾਰੇ ਦਾ ਇਕ ਡਲਡਲ ਕਰਿੰਦਾ ਸਮੁੰਦਰ ਮੇਰੇ ਅੰਤਰ ਬਾਹਰ ਠੱਠਾ ਮਾਰੇ। ਪਰ ਮੈਂ ਗੁਰਬਾਣੀ ਦੇ ਪ੍ਰਤਾਪ ਨਾਲ ਸਿੱਖੀਆਂ ਹੋਈਆਂ ਬੇਨਤੀਆਂ ਦੇ ਪ੍ਰਭਾਵ ਕਰਕੇ ਇਨ੍ਹਾਂ ਝਲਕਾਂ ਤੇ ਝਾਲਾਂ ਨੂੰ ਝੱਲ ਗਿਆ। ਜਿਉਂ ਜਿਉਂ ਮੈਂ ਇਨ੍ਹਾਂ ਤਰੰਗਾਂ ਵਿਚ ਲੀਨ ਹੋਵਾਂ ਤਿਉਂ ਤਿਉਂ ਹੋਰ ਤੋਂ ਹੋਰ ਅਦਭੁਤ ਪਰਮ ਅਦਭੁਤ ਪਰਮਾਰਥੀ ਰੰਗਾਂ ਦੇ ਕੌਤਕ ਮੇਰੇ ਦਿਵ ਦ੍ਰਿਸ਼ਟੀ ਨੇਤਰਾਂ ਦੇ ਅਗੋਚਰ ਆਵਨ, ਜਿਨ੍ਹਾਂ ਦਾ ਲਿਖਣਾ ਕਥਨਾ ਪੰਜ ਭੂਤਕ ਇਨਸਾਨੀ ਦਾਇਰੇ ਤੋਂ ਬਾਹਰ ਹੈ। ਜਿਸ ਕੋਠੇ ਵਿਚ ਮੈਂ ਬਿਰਾਜਮਾਨ ਸੀ, ਹੁਣ ਮੈਨੂੰ ਉਸ ਕੋਠੇ ਦੀਆਂ ਕੰਧਾਂ, ਛੱਤ ਕੁਛ ਵੀ ਨਜ਼ਰ ਨਾ ਆਵੇ। ਧੁਰ ਆਕਾਸ਼ ਥਾਣੀ ਖੁੱਲਾ ਪੁਲਾੜ ਨਦਰੀ ਆਵੇ ਅਤੇ ਸਾਫ਼ ਨਿਰਮਲਾ ਨਿਰਮਲਾ ਦਿਖਾਈ ਦੇਵੇ, ਜਿਸ ਵਿਚ ਕਿ ਉਹ ਨਿਰੰਜਣੀ ਜੋਤ ਦਾ ਪ੍ਰਕਾਸ਼ ਜਗਮਗ ਜੋਤ ਉਜਾਲਾ ਪਸਰ ਰਿਹਾ ਹੈ, ਜੋ ਕਿ ਮੇਰੇ ਘੱਟ ਅੰਦਰ ਆਨੰਦ ਹੁਲਾਸ ਤੇ ਪ੍ਰਕਾਸ਼ ਦਾ ਸਹਿਜ ਤੱਤ ਬਲੋ ਨਾ ਬਲੋ ਰਹੀ ਹੈ। ਇਹ ਸਭ ਕੁਝ ਮੈਂ ਇਨ ਮਿਨ ਪੇਖਾਂ, ਪ੍ਰਤੱਖ ਪੇਖਾਂ, ਜਾਗਰਤ ਵਿਚ ਪੇਖਾਂ, ਪਰ ਮੈਨੂੰ ਅਮੰਨਾ ਤੇ ਪ੍ਰਤੀਤ ਨਾ ਆਵੇ ਕਿ ਮੈਂ ਸੱਚਮੁੱਚ ਇਹ ਨਜ਼ਾਰੇ ਚਮਕਾਰ ਜਿਉਂਦਾ ਜਾਗਦਾ ਦੇਖ ਰਿਹਾ ਹਾਂ। ਮੈਨੂੰ ਦੋ ਝੋਲੇ ਪੈਣ, ਜਾਂ ਤਾਂ ਮੈਂ ਮਰ ਕੇ ਸਰੀਰ ਤਿਆਗ ਕੇ ਪੁਰਾਣਾ ਝੋਲਾ ਬਦਲ ਕੇ ਤੇ ਕੋਈ ਨਵਾਂ ਦਿਵ ਝੋਲਾ ਧਾਰ ਕੇ ਪਰਲੋਕੀ ਅਰਸ਼ੀ ਮੰਡਲਾਂ ਵਿਚ ਇਹ ਨਜ਼ਾਰੇ ਦੇਖ ਰਿਹਾ ਹਾਂ, ਜਾਂ ਜੋ ਕੁਛ ਹੈ ਸੋ ਸੁਫਨ ਵਿਵਸਥਾ ਦਾ ਚਮਤਕਾਰ ਹੈ। ਚਾਹੇ ਮੇਰੀ ਹੱਡਬੀਤੀ ਤੇ ਹੱਡਵਰਤੀ ਮੈਨੂੰ ਦੱਸੇ ਜਾਗਰਤ ਤੇ ਪ੍ਰਤੱਖ ਜਲਵੇ ਪ੍ਰਗਟ ਪਹਾਰੇ ਜਲਵਾਗਰ ਹੋਏ ਹਨ, ਪਰ ਚਕ੍ਰਿਤ ਜਿਹਾ ਰਹਿ ਜਾਵਾਂ ਕਿ ਕੀ ਏਵੜ ਕੁਦਰਤ ਮੇਰੇ ਪ੍ਰਥਾਏ ਵਰਤ ਸਕਦੀ ਹੈ? ਕੀ ਏਵੜ ਵੱਡੀ ਦਾਤ ਮੇਰੀ ਨਿਮਿਤ ਦਾਤਾਰੀ ਜਾ ਸਕਦੀ ਹੈ? ਏਵੜ ਵੱਡੀ ਕਿਰਪਾ ਤੇ ਮੈਂ ਏਡਾ ਵੱਡਾ ਪਾਪੀ, ਮੇਰੇ ਵਿਚ ਏਡੇ ਗੁਣ ਕਿੱਥੋਂ? ਜਿਨ੍ਹਾਂ ਗੁਣਾਂ ਕਰ ਗੁਣੀ ਨੂੰ ਰਿਝਾ ਲਵਾਂ ਤਾਂ ਤੇ ਇਹ ਪ੍ਰਤੱਖ ਨਹੀਂ ਸਭ ਸੁਪਨਾ ਹੈ। ਇਹ ਇਸ ਜਨਮ ਦੀ ਖੇਡ ਨਹੀਂ, ਕੋਈ ਪਾਰਲੋਕ ਜਨਮ ਦੇ ਕ੍ਰਿਸ਼ਮੇ ਦੇਖ ਰਿਹਾ ਹਾਂ। ਭਾਵੇਂ ਕੁਛ ਵੀ ਹੋਵੇ, ਜੋ ਕੁਝ ਦੇਖ ਰਿਹਾ ਹਾਂ ਸੋ ਅਤਿਅੰਤ ਸ਼ੁਭ ਲੱਖਣੀ ਪਰਮ ਆਨੰਦ ਦੀ ਲਹਿਰ ਬਹਿਰ ਮਾਣ ਰਿਹਾ ਹਾਂ। ਚੱਲ ਤੂੰ ਮਾਣੀ ਚੱਲ, ਕਾਹਨੂੰ ਵਸਵਸਿਆਂ ਵਿਚ ਪੈਂਦਾ ਹੈ? ਇਤਨੇ ਨੂੰ ਬਾਹਰੋਂ ਵੀ ਭਾਈ ਰੂੜ ਸਿੰਘ ਜੀ ਨੇ ਬੂਹਾ ਖੜਕਾਇਆ ਕਿ ਇਸ਼ਨਾਨ ਦਾ ਵਕਤ ਹੋ ਗਿਆ ਹੈ ਤੇ 2 ਵਜੇ ਚਾਹੁੰਦੇ ਹਨ। ਮੇਰੇ ਕੰਨਾਂ ਵਿਚ ਇਹ ਬਿੜਕ ਪਈ ਤਾਂ ਮੈਂ ਜਾਤਾ ਕਿ ਨਾ ਮੈਂ ਮਰਿਆ ਹਾਂ ਤੇ ਨਾ ਚੋਲਾ ਪਲਟਿਆ ਹੈ ਤੇ ਨਾ ਹੀ ਸੁਪਨਾ ਦੇਖ ਰਿਹਾ ਹਾਂ। ਪਰ ਦੂਜੇ ਹੀ ਸ਼ਨ ਵਸਵਸਾ ਉੱਠ ਖੜੋਤਾ ਕਿ ਸ਼ਾਇਦ ਮੈਂ ਸੁਪਨੇ ਵਿਚ ਭਾਈ ਰੂੜ ਸਿੰਘ ਦਾ ਇਹ ਵਾਜ਼ਾ ਸੁਣਦਾ ਹੋਵਾਂ। ਮਰਨ ਵਾਲਾ ਸੰਸਾ ਤਾਂ ਦੂਰ ਹੋ ਗਿਆ ਪਰ ਸੁਪਨੇ ਵਾਲਾ ਵਸਵਸਾ ਖੜਾ ਹੀ ਰਿਹਾ। ਮੈਂ ਅੰਦਰੋਂ ਕੁੰਡਾ ਖੋਲ੍ਹ ਕੇ ਜਦੋਂ ਬਾਹਰ ਨਿਕਲਿਆ ਤਾਂ ਭਾਈ ਰੂੜ ਸਿੰਘ ਨੇ ਫਤਿਹ ਬੁਲਾਈ। ਮੈਂ ਉਸ ਨੂੰ ਸਿਆਤਾ ਪਛਾਤਾ ਤੇ ਸਿਆਣ ਪਛਾਣ ਕੇ ਫਿਰ ਵੀ ਮੈਂ ਇਹ ਗੱਲ ਬਾਤ ਤੇ ਮੇਲ ਗਿਲ ਸੁਪਨੇ ਵਿਚ ਹੀ ਹੁੰਦਾ ਸਮਝਾਂ। ਮੈਂ ਉਸ ਤੋਂ ਪੁੱਛਿਆ, ਭਾਈ ਰੂੜ ਸਿੰਘ ਜੀ, ਕੀ ਆਪਾਂ ਦੋਵੇਂ ਸੁਪਨੇ ਵਿਚ ਗੱਲਬਾਤ ਕਰ ਰਹੇ ਹਾਂ? ਕੀ ਤੁਸੀਂ ਵੀ ਸੁਪਨਾ ਦੇਖ ਰਹੇ ਹੋ? ਉਸ ਆਖਿਆ, ਜੀ ਨਹੀਂ ਭਾਈ, ਅੱਜ ਤੁਸੀਂ ਕਿਹੋ ਜਿਹੀਆਂ ਗੱਲਾਂ ਪਏ ਕਰਦੇ ਹੋ? ਚਲੋ ਇਸ਼ਨਾਨ ਕਰੋ। ਜਦ ਮੈਂ ਇਸ਼ਨਾਨ ਵਾਲੇ ਕਮਰੇ ਵਿਚ ਗਿਆ ਤਾਂ ਉਹੀ ਸਮਾਨ ਪਏ ਨਜ਼ਰ ਆਉਣ, ਪਰ ਮੈਂ ਡਿਗ ਡਿਗ ਪਵਾਂ ਤੇ ਆਪੇ ਹੀ ਸੰਭਲ ਪਵਾਂ। ਮੇਰਾ ਅੰਦਰ ਇਕੱਠਿਆ ਹੋਇਆ ਵਿਆ ਤੇ ਮੈਂ ਪਿਰਮ ਰੱਸੀ ਅਕਹਿ ਰਸਾਂ ਵਿਚ ਖੀਵਾ ਹੋਇਆ ਫਿਰਾਂ। ਖੀਵੇ ਹੋਏ ਨੇ ਇਸ਼ਨਾਨ ਜੋ ਕੀਤਾ ਤਾਂ ਸਵਾਸ ਅਭਿਆਸ ਖੰਡੇ ਦਾ ਐਸਾ ਮਧਾਣਾ ਫਿਰਨ ਲੱਗਾ ਕਿ ਕਥਿਆ ਨਹੀਂ ਜਾਂਦਾ। ਜਪਜੀ ਸਾਹਿਬ ਦਾ ਪਾਠ ਆਰੰਭ ਦਿੱਤਾ ਤੇ ਕਸ਼ਹਿਰਾ ਬਦਲ ਕੇ ਉਥੇ ਹੀ ਪਾਠ ਅਭਿਆਸ ਕਰਨ ਬੈਠ ਗਿਆ। ਕੇਵਲ ਸੀਸ ਤੇ ਦਸਤਾਰਾ ਤੇ ਤੇੜ ਕਸ਼ਹਿਰਾ, ਉਂਝ ਨੰਗ ਮਨੰਗਾ, ਮੈਨੂੰ ਕੱਕਰ ਪਾਲਾ ਪੋਹੇ ਹੀ ਨਾ। ਦੇਹ ਅਧਿਆਸ ਮੇਰਾ ਮੂਲੋਂ ਹੀ ਘਟ ਗਿਆ, ਦੇਹੋਂ ਬਦੇਹ ਹੋ ਗਿਆ। ਚੁਲੁਲੇ ਰੰਗਾਂ ਵਿਚ ਮਸਤਲ ਮਸਤ ਬਿਸਮਾਦੀ ਸਵਾਦਾਂ ਦਾ ਗਟਾਕ ਰਸ ਲੈਂਦਾ ਹੋਇਆ ਮੂਲ ਮੰਤਰ ਦਾ ਪਾਠ ਕਰਾਂ, ਕਰ ਕਰਕੇ ਬਿਸਮਾਦੋਂ ਮਹਾ ਬਿਸਮਾਦ ਹੁੰਦਾ ਜਾਵਾਂ। ਅਗਾਂਹ ਪਾਠ ਤੁਰੇ ਹੀ ਨਾ। ਇਕ ਤਾਂ ਨਾਮ ਅਭਿਆਸ ਦੀ ਬਿਜਲੀ ਮੇਰੇ ਰਮਾਵਲੀ ਅੰਦਰ ਇਧਰੋਂ ਉਧਰ ਤੇ ਉਧਰੋਂ ਇਧਰ ਲਹਿਰੇ ਮਾਰਦੀ ਫਿਰੇ, ਅਤੇ ਦੂਜੇ ਮਹਾ ਤੇਜਵਸੀ ਪ੍ਰਕਾਸ਼ ਰੂਪ ਜੋਤੀ ਨਿਧਾਨ ਦਾ ਸਹਿਜਾ ਸਥਾਨ ਤੇ ਕਟਕ ਦਾ ਭੋਗ ਰਸ ਵਿਗਾਸ ਪਸਰਿਆ ਹੋਇਆ। ਤੀਜੇ ਹੁਣ ਮਹਾਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਰਸ ਚੁੰਬਕੀ ਤੇਜ ਪ੍ਰਤਾਪ ਤੇ ਸਹਿਜ ਸਮਾਧੀ ਵਾਲਾ ਪਾਠ। ਮੈਂ ਗੂੰਦਾ ਹੋ ਜਾਵਾਂ, ਰਸਮਗਨ ਹੋਏ ਨੂੰ ਕੌਣ ਹੋੜੇ ਤੇ ਪਾਠ ਪ੍ਰਵਾਹ ਵਿਚ ਤੋਰੇ। ਅੱਜ ਮੈਨੂੰ ਜਪਜੀ ਸਾਹਿਬ ਦੀ ਤੁਕ ਤੁਕ ਦਾ ਉਹ ਸਵਾਦ ਆਵੇ ਤੇ ਉੱਚ ਗਿਆਨ ਕਲਾ ਦਾ ਉਹ ਅਨੁਭਵੀ ਪ੍ਰਕਾਸ਼ ਭਾਵ ਫੁਰੇ ਕਿ ਅੱਗੇ ਕਦੀ ਸੁਣਿਆ ਪੇਖਿਆ ਤੇ ਅਨੁਭਵ ਨਹੀਂ ਕੀਤਾ ਸੀ। ਮੈਂ ਬਥੇਰਾ ਜ਼ੋਰ ਲਾਵਾਂ ਪਰ ਮੈਥੋਂ ਅੱਗੇ ਤੁਰਿਆ ਨਾ ਜਾਵੇ। ਤੁਕ ਤੁਕ ਤੇ ਅਟਕਾਂ, ਤੁਕ ਤੁਕ ਤੇ ਰਸਲੀਨ ਹੋ ਜਾਵਾਂ। ਇਸ ਬਿਸਮਾਦੀ ਆਨੰਦ ਦੀ ਲਹਿਰ ਦੀ ਮਹਿਮਾ ਕਿੱਥੋਂ ਕਤੀਕ ਵਰਣਨ ਕਰਾਂ। ਮੇਰੇ ਅੰਦਰ ਉੱਕੀ ਹੀ ਸਮਰੱਥਾ ਨਹੀਂ, ਬਸ ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਪੈਰੋ ਪੈਰ ਰਸ ਭਿੰਡੜੀਆਂ ਜੁੱਦੜੀਆਂ ਕਰਾਂ ਤੇ ਕਰ ਕਰ ਪਾਠ ਦੀਆਂ ਪਵੜੀਆਂ ਚੜਾਂ। ਜੇ ਮੈਂ ਗੁਰਬਾਣੀ ਦਾ ਤਕੜਾ ਅਭਿਆਸੀ ਰਸੀਆ ਨਾ ਹੁੰਦਾ ਅਤੇ ਗੁਰਬਾਣੀ ਦੇ ਗੋਝ ਗੁਣਾਂ ਦਾ ਜਾਣੂ ਤੇ ਇਨ੍ਹਾਂ ਗੁਣਾਂ ਕਰ ਅਜ਼ਰ ਨੂੰ ਜਰ ਸਕਣ ਲਈ ਬੇਨਤੀ ਕਰਨ ਨਾ ਸਿੱਖਿਆ ਹੁੰਦਾ ਤਾਂ ਉਕੋ ਹੀ ਮਦਹੋਸ਼ੀ ਦੀ ਦਸ਼ਾ ਵਾਲਾ ਹੋ ਜਾਂਦਾ ਤੇ ਸਹਿਜ ਵਿਵਸਥਾ ਵਿਚ ਸਮਾਉਣ ਤੋਂ ਬਹੁਤ ਪ੍ਰੇੜੇ ਰਹਿ ਜਾਂਦਾ। ਸ੍ਰੀ ਜਪਜੀ ਸਾਹਿਬ ਦਾ ਪਾਠ ਅੱਜ ਵਿਚਾਲੇ ਹੀ ਰਹਿ ਗਿਆ ਤੇ ਨਾ ਹੋ ਸਕਿਆ। ਮਾਨੋ ਇਹ ਮੇਰੇ ਅੱਧਵਾਟ ਹੀ ਗੁੱਟ ਹੋ ਜਾਣ ਦੀ ਨਿਸ਼ਾਨੀ ਸੀ। ਜਿਉਂ ਜਿਉਂ ਬੇਨਤੀ ਕਰਾਂ ਤਿਉਂ ਤਿਉਂ ਕਿਰਪਾ ਹੁੰਦੀ ਜਾਵੇ ਤੇ ਪਾਠ ਵੀ ਤੁਰਦਾ ਜਾਵੇ। ਅੰਤ ਪਹੁ ਫੁੱਟਣ ਤਾਈਂ ਅੱਜ ਮੈਥੋਂ ਮਸਾਂ ਇਕ ਪਾਠ ਜਪਜੀ ਸਾਹਿਬ ਦਾ ਹੋ ਸਕਿਆ, ਪਰ ਸ਼ੁਕਰ ਹੈ ਕਿ ਹੋ ਗਿਆ। ਇੱਥੇ ਅੱਗੇ ਇਸ ਸਮੇਂ ਵਿਚ ਜਪਜੀ ਸਾਹਿਬ ਦੇ 5 ਪਾਠ ਤੇ ਨਤਨੇਮ ਦੀਆਂ ਸਾਰੀਆਂ ਬਾਣੀਆਂ ਦੇ ਪਾਠ ਹੋ ਜਾਂਦੇ ਤੇ ਕਿੱਥੇ ਅੱਜ ਇਕੋ ਪਾਠ ਜਪਜੀ ਸਾਹਿਬ ਦਾ ਪਰ ਅਜੇ ਵੀ ਮੈਨੂੰ ਸੁਪਨ ਅਵਸਥਾ ਦੀ ਭ੍ਰਾਂਤੀ ਪਵੇ। ਇਤੇ ਨੇ ਭਾਈ ਰੂੜ ਸਿੰਘ ਜੀ ਬਸਤਰ ਲੈ ਕੇ ਆਏ ਤੇ ਕਿਹਾ, ਬਸਤਰ ਸਜਾ ਲਵੋ। ਮੈਨੂੰ ਪਤਾ ਲੱਗਾ ਕਿ ਮੈਂ ਸ਼ਸਤਰ ਵਸਤਰ ਅਜੇ ਸਜਾਏ ਹੀ ਨਹੀਂ। ਛੇਤੀ ਛੇਤੀ ਸਜਾ ਕੇ ਗੁਰਦੁਆਰਾ ਸਾਹਿਬ ਜਾਣ ਲੱਗਾ, ਪਰ ਮੇਰੇ ਹਿਰਦੇ ਵਿਚ ਇਹੋ ਸ਼ੱਕ ਸੰਕੋਚ ਕਿ ਸ਼ਾਇਦ ਮੈਂ ਅਜੇ ਸੁਪਨਾ ਹੀ ਵੇਖ ਰਿਹਾ ਹਾਂ। ਪ੍ਰੰਤੂ ਦਿਨ ਦਾ ਉਜਾਲਾ ਦੇਖ ਕੇ ਮੈਂ ਨਿਸ਼ਚੇ ਕਰਾਂ ਕਿ ਸੁਪਨਾ ਤਾਂ ਰਾਤ ਨੂੰ ਆਉਂਦਾ ਹੈ ਤੇ ਸੁਪਨੇ ਵਿਚ ਰਾਤੋ ਦਿਨ ਕਦੀ ਨਹੀਂ ਚੜਦਾ ਦੇਖਿਆ। ਦੂਜੇ ਜੋਤ ਪ੍ਰਕਾਸ਼ ਦਾ ਉਜਿਆਰਾ ਜੋ ਮੈਂ ਪੇਖ ਪਰਸ ਰਿਹਾ ਸੀ ਤੇ ਅੰਤਰੇ ਅੰਤਰ ਮਾਣ ਰਿਹਾ ਸੀ, ਉਹ ਨਿਰਾਲਾ ਹੀ ਦਿਸੇ। ਦਿਨ ਦੇ ਉਜਾਲੇ ਤੋਂ ਇਸ ਅਲੌਕਿਕ ਉਜਿਆਰੇ ਦੀ ਭਾਅ ਵੱਖਰੀ ਹੀ ਮਾਰੇ। ਮੈਂ ਹੰਬਲਾ ਮਾਰ ਕੇ ਬਾਹਰ ਖੁੱਲੇ ਬਰਾਂਡੇ ਵਿਚ ਆ ਖੜੁੱਤਾ। ਆਕਾਸ਼ ਵੱਲ ਵੇਖਾਂ ਤਾਂ ਸਾਰਾ ਬ੍ਰਹਿਮੰਡ ਇਸੇ ਜੋਤ ਪ੍ਰਕਾਸ਼ੀ ਰੰਗ ਨਾਲ ਰੰਗੀਜਿਆ ਪਿਆ। ਪੂਰੇ ਦੀ ਬੁੱਕਲ ਮਾਰ ਕੇ ਮੈਂ ਸਨੇ ਸਨੇ ਗੁਰਦੁਆਰੇ ਵਾਲੇ ਨੂੰ ਹੋ ਲਿਆ, ਪਰ ਮੇਰੇ ਪੈਰ ਲੜਖੜਾਉਣ ਤੇ ਚਾਲ ਡਗਮਗਵਾਏ। ਮਾਨੋ ਮੇਰੇ ਪੈਰ ਧਰਤੀ ਤੇ ਲੱਗਦੇ ਹੀ ਨਹੀਂ। ਮੈਂ ਡਿਗ ਡਿਗ ਪਵਾਂ ਪਰ ਉਪਰੇ ਉਪਰ ਬੋਚਿਆ ਜਾਵਾਂ ਤੇ ਆਪਣੇ ਜੀ ਵਿਚ ਆਪਣੇ ਨਾਲ ਇਹੋ ਚਿਤਵਦਾ ਜਾਵਾਂ ਕਿ ਮੈਂ ਸੱਚਮੁੱਚ ਅੱਜ ਮਨ ਵਾਂਛਤ ਵਰ ਨੂੰ ਪ੍ਰਾਪਤ ਕਰ ਲਿਆ ਹੈ ਕਿ ਅਜੇ ਸੁਪਨਾ ਹੀ ਹੈ। ਅੱਛਾ ਸਤਿਗੁਰੂ ਗੁਰਦੇਵ ਜੀ, ਤੇਰੇ ਹਜ਼ੂਰ ਚੱਲੇ ਹਾਂ, ਤੂੰ ਆਪੇ ਹੀ ਮੇਰੀ ਇਸ ਵਿਵਸਥਾ ਤੇ ਮੋਹਰ ਛਾਪ ਲਾ ਦੇਵੀਂ। ਤੂੰ ਆਪੇ ਆਪਣੇ ਹਜ਼ੂਰ ਜਾਣਸਾਰ ਪ੍ਰੋੜਤਾਮਈ ਵਾਕ ਮੇਰੇ ਸਰਵਣ ਸਰੋਤ ਕਰਾਏ ਕੇ ਮੇਰਾ ਭਰਮ ਨਿਵਰਤ ਕਰ ਦੇਵੀਂ, ਤਾਂ ਮੈਂ ਭਤੀਜੂ ਕਿ ਮੇਰੇ ਸੱਚਮੁੱਚ ਪ੍ਰਤੱਖ ਜਾਗਰਤ ਅਵਸਥਾ ਵਿਚ ਸੁਹਾਗ ਭਾਗ ਵਾਲਾ ਆਨੰਦ ਰਸ ਮਾਣ ਰਿਹਾ ਹਾਂ। ਜਦ ਮੈਂ ਗੁਰਦੁਆਰੇ ਜਾ ਕੇ ਵੜਿਆ ਤਾਂ ਇਹ ਸੁਖਦਾਇਨੀ ਸੋਹਲਾ ਮੇਰੇ ਕੰਨਾਂ ਵਿਚ ਪਿਆ, ਯਾਰ ਵੇ ਨਿਤ ਸੁਖ ਸਖੇਦੀ ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵੱਜੀ ਵਧਾਈ। ਮਹਾਮੰਗਲ ਰਹੱਸ ਥੀਆ ਪਿਰ ਦਿਆਲ ਸਦ ਨਵ ਰੰਗੀਆ, ਬੜਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆ। ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ, ਵਿਨਵੰਤ ਨਾਨਕ ਸੁਖ ਸੁਖੇਦੀ ਸਾ ਮੈਂ ਗੁਰ ਮਿਲ ਪਾਈ। ਇਸ ਵਧਾਈ ਦੇ ਸੋਹਿਲੇ ਨੂੰ ਸੁਣ ਕੇ ਮੇਰੇ ਭਰਮ ਦੇ ਸਭ ਸ਼ੌੜ ਕੱਟੇ ਗਏ। ਮੈਨੂੰ ਕੋਈ ਸ਼ੱਕ ਸੁਭਾ ਸੁਪਨ ਦਸ਼ਾ ਦਾ ਨਾ ਰਿਹਾ। ਮਹਾਰਾਜ ਦੀਆਂ ਪੰਜ ਪ੍ਰਕਰਮਾਂ ਕਰਕੇ, ਡੰਡੌਤ ਬੰਦਨਾ ਕਰਕੇ ਤੇ ਤਾਬੇ ਆ ਕੇ ਵਾਕ ਲੈਣ ਲਈ ਚੁੱਭਾ ਮਾਰਿਆ ਤਾਂ ਆਨੰਦ ਸਾਹਿਬ ਦਾ ਪਹਿਲਾ ਪੌੜਾ ਨਿਕਲਿਆ। ਐਸੀ ਲੜਕ ਤੇ ਮੌਜ ਵਿਚ ਪਾਠ ਹੋਇਆ ਕਿ ਦੇਖਾ ਹੀ ਪ੍ਰਵਾਨ ਹੈ। ਅੱਜ ਆਨੰਦ ਦੇ ਅਸਲ ਅਰਥਾਂ ਦਾ ਪਤਾ ਲੱਗਾ। ਠੀਕ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸਲ ਅਰਥਾਂ ਵਿਚ ਅੱਜ ਸਤਿਗੁਰੂ ਮੈਂ ਪਾਇਆ ਦਾ ਗੋਜ ਗਿਆਨ ਪ੍ਰਗਟਿਆ। ਅੱਜ ਮੇਰੀਆਂ ਮੌਜਾਂ ਦਾ ਮਿੱਤ ਸ਼ੁਮਾਰ ਅੰਤ ਪਾਰਾਵਾਰ ਕੋਈ ਨਾ, ਮੈਂ ਆਨੰਦ ਮਗਨ ਹੋ ਗਿਆ। ਐਸੀ ਲਿਵ ਵੱਜੀ ਕਿ ਅੱਖਾਂ ਝਮਕ ਨੂੰ ਰਹਿ ਖੜੋਤੀਆਂ। ਜਾਣੀ ਦਾ ਜਮਾਲ ਰਸ ਅੰਤਰ ਬਾਹਰ ਪੀਵਨ ਪਰ ਰਜੀਵਨ ਤੋਂ ਬਿਨਾਂ ਗੱਟ ਗੱਟ ਪੀ ਜਾਂਦਾ ਹਾਂ। ਇਤਨੇ ਨੂੰ ਇਕ ਸਿੰਘ ਸੱਜਣ ਨੇ ਮੈਨੂੰ ਆ ਕੇ ਆਖਿਆ, ਚਲੋ ਜੀ ਦੂਜੇ ਨਾਲ ਦੇ ਗੁਰਦੁਆਰੇ ਵਿਚ ਹੁਣੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੁਰਪੁਰਬ ਨਿਮਿਤ ਆਰੰਭ ਹੋਣਾ ਹੈ, ਉਥੇ ਚੱਲ ਕੇ ਆਨੰਦ ਲਵੋ। ਮੈਨੂੰ ਹੋਰ ਵੀ ਵਧੇਰੇ ਚਾਉ ਚੜ ਗਿਆ ਤੇ ਚਾਉ ਚੈਲਾ ਉੱਠ ਤੁਰਿਆ। ਉਥੇ ਬੜੀ ਸੰਗਤ ਜੁੜੀ ਹੋਈ ਸੀ। ਮੈਂ ਦੂਰੋਂ ਹੀ ਮਹਾਰਾਜ ਨੂੰ ਨਮਸਕਾਰ ਕਰ ਤੇ ਸੰਗਤ ਨੂੰ ਫਤਿਹ ਬੁਲਾ ਚੁੱਪ ਕੀਤਾ। ਪਿਛਲੇ ਪਾਸੇ ਸੰਗਤ ਦੇ ਜੋੜਿਆਂ ਵਿਚ ਇਕ ਨੁਕਰੇ ਜਾ ਬੈਠਾ। ਇਥੋਂ ਮੈਂ ਸਭ ਸੰਗਤ ਦੇ ਦਿਦਾਰੇ ਖੁੱਲਾ ਕਰ ਸਕਾਂ ਤੇ ਮੇਰੇ ਵੱਲ ਕੋਈ ਗੌਹ ਨਾ ਕਰ ਸਕੇ। ਇਥੇ ਮੈਂ ਗੁਰੂ ਸਾਹਿਬ ਦੇ ਵੀ ਸਨਮੁਖ ਸੀ। ਮੈਂ ਕੰਬਲ ਦੀ ਬੁੱਕਲ ਮਾਰ ਆਨੰਦ ਵਿਚ ਮਗਨ ਬੈਠ ਗਿਆ। ਕੀਰਤਨ ਹੋ ਰਿਹਾ ਸੀ, ਮੇਰੇ ਅੰਦਰ ਕਾਂਗਾ ਉੱਠਣ ਕਿ ਨਾਲ ਜਾ ਕੀਰਤਨ ਕਰਾਂ, ਪਰ ਮੈਨੂੰ ਮੇਰੀ ਆਨੰਦ ਮਗਨ ਤਾਂ ਉਥੋਂ ਉੱਠਣ ਨਾ ਦੇਵੇ। ਇਤਨੇ ਨੂੰ ਕੀਰਤਨ ਸਮਾਪਤ ਹੋਇਆ ਤੇ ਆਰੰਭ ਦਾ ਅਰਦਾਸਾ ਹੋ ਕੇ ਅਖੰਡ ਪਾਠ ਆਰੰਭ ਹੋ ਗਿਆ। ਮੇਰੀ ਸਾਰੀ ਆਯੂ ਵਿਚ ਇਹ ਪਹਿਲਾ ਅਖੰਡ ਪਾਠ ਸੀ ਜੋ ਮੈਂ ਦੇਖਿਆ। ਜਪਜੀ ਸਾਹਿਬ ਦੇ ਪਾਠ ਸਮਾਪਤ ਹੋਣ ਪਰ ਕੜਾ ਪ੍ਰਸ਼ਾਦ ਵਰਤਾਇਆ ਗਿਆ ਤੇ ਸੰਗਤ ਆਪਣੇ ਕੰਮਾਂ ਨੂੰ ਖਿੰਡ ਖੱਪਰ ਗਈ। ਕੋਈ ਵਿਰਲੇ ਸੱਜਣ ਰਹਿ ਗਏ ਤੇ ਥੋੜੇ ਚਿਰ ਪਿੱਛੋਂ ਉਹ ਵੀ ਚਲੇ ਗਏ ਤੇ ਜਾਂਦੇ ਜਾਂਦੇ ਮੈਨੂੰ ਵੀ ਟੰਬ ਗਏ। ਮੈਂ ਮੱਥਾ ਟੇਕ ਆ ਗਿਆ, ਮੰਗੀ ਨਾ ਮਿਲੀ। ਹੁਕਮ ਹੋਇਆ ਬੈਠਾ ਰਹੋ, ਕਿੱਥੇ ਜਾਣਾ ਹੈ? ਬਸ ਫਿਰ ਕੀ ਸੀ, ਮੇਰਾ ਹੁਣ ਫਿਰਨਾ ਜਾਣਾ ਰਹਿ ਗਿਆ। ਗੁਰਦੇਵ ਦੀ ਅਕਾਲੀ ਆਗਿਆ ਨੂੰ ਕੌਣ ਉਲੰਘੇ? ਉਥੇ ਮੰਡਲ ਵਿਖੇ ਪੰਜ ਪਾਠੀ ਤੇ ਧੂਪੀ ਆਦਿਕ ਸੇਵਾਦਾਰਾਂ ਤੋਂ ਬਿਨਾਂ ਸਰੋਤਾ ਕੇਵਲ ਮੈਂ ਹੀ ਰਹਿ ਗਿਆ। ਉਸ ਤੋਂ ਪਸ਼ਚਾਤ ਚਾਰ ਸੱਜਣ ਆਉਣ, ਦੋ ਚਲੇ ਜਾਣ, ਉਹ ਉੱਠ ਜਾਣ, ਫਿਰ ਹੋਰ ਆ ਜਾਣ। ਇਵੇਂ ਆਵਾਜਾਈ ਲੱਗੀ ਹੀ ਰਹੀ, ਪਰ ਮੈਨੂੰ ਇਕ ਆਸਣ ਮਾਲਕ ਨੇ ਪ੍ਰੇਮ ਬੰਧਨ ਵਿਚ ਬੰਨ ਕੇ ਬਿਠਾ ਛੱਡਿਆ। ਮੈਨੂੰ ਕੌਣ ਹਿਲਾਵੇ? ਪਰਮਾਰਥੀ ਰੰਗਾਂ ਦਾ ਪਾਰਾਵਾਰ ਥਾ ਹੱਦ ਬੰਨਾ ਕੋਈ ਨਹੀਂ। ਇਨ੍ਹਾਂ ਰੰਗਾਂ ਦੇ ਰੰਗ ਹੋਰ ਤੋਂ ਹੋਰ ਵਧੀ ਜਾਣ ਤੇ ਮੇਰੇ ਅੰਦਰ ਮੰਨਣ, ਜਰੀ ਜਾਵਣ ਦੀ ਸ਼ਕਤੀ ਵਧੀ ਜਾਵੇ। ਇਕੋ ਆਸਣ ਤੇ ਬੈਠਾ ਅਡੋਲ ਆਨੰਦ ਮਾਣੀ ਜਾਵਾਂ। ਗੱਲ ਕੀ, ਸੋਲਾਂ ਪਹਿਰ ਬਰਾਬਰ ਇਕੋ ਅਡੋਲ ਆਸਣੀ ਲਿਵਤਾੜੀ ਵਿਚ ਬਿਠਾ ਕੇ ਮਹਾਰਾਜ ਜੀ ਨੇ ਆਪ ਕਿਰਪਾਲਤਾ ਕਰ ਸਮੂਹ ਅਖੰਡ ਪਾਠ ਆਦ ਤੋਂ ਅੰਤ ਤੀਕ ਮੈਥੋਂ ਸੁਣਵਾਇਆ। ਸਾਰਾ ਪਾਠ ਗੁਰ ਕਿਰਪਾ ਕਰ ਪੂਰਨ ਸਾਵਧਾਨਤਾ ਅੰਤ ਸਹਿਤ ਸੁਣਿਆ। ਇਕ ਨਿਮਖ ਵੀ ਨਾ ਡੋਲਿਆ। ਇਹ ਪ੍ਰਤਾਪ ਤੁਹਾਰਾ ਰੁਣ ਚੁਣ ਦੀ ਗੁੰਜਾਰ ਗੂੰਜ ਉੱਠੀ। ਦਸਮ ਦੁਆਰ ਦੀ ਅਚਰਜ ਖੇਡ ਕਵਾੜ ਖੁੱਲਣ ਲੱਗੇ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮਯੋ, ਅਚਰਜ ਤਾਂ ਕੇ ਸਵਾਦ। ਅਖੰਡ ਪਾਠ ਸੰਪੂਰਨ ਹੋਇਆ। ਆਰਤੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਗਿਆ। ਮੇਰੇ ਅੰਤਰ ਅਦਭੁਤ ਰੰਗਲੀ ਆਰਤੀ ਉਤਰਦੀ ਜਾਵੇ। ਆਰਤੀ ਦੇ ਸ਼ਬਦਾਂ ਦੇ ਭਾਵ ਦਾ ਵਰਤਾਰਾ ਐਨ ਵੈਨ ਅਸਲ ਸੁੱਚੇ ਰੰਗਾਂ ਵਿਚ ਵਰਤ ਰਿਹਾ ਸੀ। ਢੋਲਕੀ ਛਣੇ ਵੱਜਣੋਂ ਹਟ ਗਏ, ਪਰ ਮੈਨੂੰ ਅਨਕ ਪ੍ਰਕਾਰ ਦੇ ਰਾਗ ਰਤਨ ਕੀਰਤਨ ਖੰਡਾਂ ਬ੍ਰਹਮੰਡਾਂ ਵਿਚ ਹੁੰਦੇ ਸੁਣਦੇ ਸਨ। ਕੌਣ ਅੱਖ ਉਗੇੜੇ, ਚਲ ਮਲਚਲ ਮੱਟਾਂ ਦਾ ਥਰਾਟ ਦਿਵ ਜੋਤਮਈ ਪ੍ਰਕਾਸ਼ ਸਾਰੇ ਆਕਾਸ਼ ਮੰਡਲ ਦੇ ਪਲਾੜ ਵਿਚ ਚਲਕਾਰੇ ਮਾਰੇ। ਜਦ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਣ ਵੱਲ ਤੱਕਾਂ ਤਾਂ ਬੜਾ ਤਿੱਖਾ ਤੇ ਝੱਲਿਆ ਨਾ ਜਾਵੇ, ਪਰ ਪ੍ਰਭਾਵ ਬੜਾ ਠੰਡਾ ਤੇ ਮਿੱਠਾ। ਸਾਰੇ ਸਤਸੰਗ ਮੰਡਲ ਵਿਖੇ ਇਸ ਸਿੰਘਾਸਣ ਵੱਲੋਂ ਜੋਤ ਕਿਰਨਾਂ ਚਾਰ ਚੁਫੇਰੇ ਪੈ ਰਹੀਆਂ ਸਨ ਤੇ ਸੰਗਤ ਟਕੋ ਟੱਕੀ ਜੁੜੀ ਬੈਠੀ ਸੀ, ਸਭ ਦੀਆਂ ਅੱਖਾਂ ਮੇਰੇ ਵੱਲ।